ਵਾਹਿਗੁਰੂ ਜੀ ਕੀ ਫਤਿਹ। ਆਮ ਸ਼ਿਕਾਇਤ ਤਾਂ ਹੁੰਦੀ ਹੈ ਕਿ ਨਿਤਨੇਮ ਕਰਦਿਆਂ ਮਨ ਨਹੀਂ ਟਿਕਦਾ, ਕਾਮ ਕ੍ਰੋਧ ਸਤਾਉਂਦੇ ਹਨ, ਗੁੱਸਾ ਆਉਂਦਾ ਹੈ। ਪਰ ਕਈ ਜਗਿਆਸੂ ਬਿਲਕੁਲ ਮਾਯੂਸ ਹੋ ਜਾਂਦੇ ਹਨ ਕਿ ਪਤਾ ਨਹੀਂ ਜੀਵਨ ਵਿੱਚ ਤਬਦੀਲੀ ਆਵੇਗੀ ਕਿ ਨਹੀਂ। ਪਰ ਗੁਰਮਤ ਵਿੱਚ ਨਿਰਾਸ਼ਤਾ ਮਨਾ ਹੈ, ਲੋੜ ਸਿਰਫ ਉੱਦਮ ਕਰਨ ਦੀ ਹੈ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰਿਆਂ ਨੇ ਪਹਿਲੇ ਸਾਡੀ ਹਾਲਤ ਦਰਸਾਈ ਹੈ, ਫਿਰ ਸਾਡਾ ਇਲਾਜ ਦਰਸਾਇਆ ਹੈ ਕਿ ਕਿਵੇਂ ਅਸੀਂ ਗਲਤ ਇਲਾਜ ਕਰਦੇ ਹਾਂ, ਫਿਰ ਸਾਡੇ ਜੀਵਨ ਲਈ ਸਹੀ ਇਲਾਜ ਦਰਸਾਇਆ ਹੈ। ਪਰ ਇਹਨਾਂ ਵਿਚਾਰਾਂ ਤੋਂ ਪਹਿਲੇ 2-4 ਮਿੰਟ ਦੀ ਵਿਚਾਰ ਰਾਗ ਨਾਦ ਬਾਰੇ। ਰਾਗ ਨਾਦ ਧੁਨੀ ਇਲਾਹੀ ਕਵਾਓ ਸ਼ਬਦ ਨਾਮ ਬਾਣੀ ਦੀ ਅਤ ਸੂਖਮ ਥਰਥਰਾਹਟ ਜਾਂ ਲਰਜ਼ਰਾਹਟ ਹਨ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਨਾਦ, ਅਨਹਦ ਸ਼ਬਦ, ਅਨਹਦ ਤੁਨਕਾਰ, ਰੁਣ ਚੁਣ ਤੇ ਸਹਿਜ ਧੁਨ ਆਦਿ ਲਫ਼ਜ਼ਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮਕ ਥਰਥਰਾਹਟ ਇਲਾਹੀ ਮੰਡਲ ਦੀ ਅਬੋਲ ਬੋਲੀ ਹੈ। ਇਹ ਥਰਥਰਾਹਟ ਇਲਾਹੀ ਮੰਡਲ ਦੀ ਅਬੋਲ ਬੋਲੀ ਹੈ। ਇਸ ਲਰਜ਼ਰਾਹਟ ਅਨਹਦ ਰਾਗ ਅਥਵਾ ਅਨਹਦ ਧੁਨੀ ਦੁਆਰਾ ਹੀ ਆਤਮਕ ਮੰਡਲ ਵਿੱਚ ਇਲਾਹੀ ਹੁਕਮ ਅਥਵਾ ਸ਼ਬਦ ਦਾ ਪ੍ਰਗਟਾਵਾ ਅਤੇ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਸਾਡੇ ਅੰਤਰ ਆਤਮੇ ਰੱਬੀ ਜੋਤ ਦਾ ਪ੍ਰਵੇਸ਼ ਹੈ, ਜਿਸ ਕਾਰਨ ਇਲਾਹੀ ਰਾਗ ਦੀ ਦਾਤ ਵੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਇਸੇ ਕਾਰਨ ਹਰ ਇੱਕ ਜੀਵ ਆਪੋ ਆਪਣੀ ਮਾਨਸਿਕ ਅਵਸਥਾ ਅਨੁਸਾਰ ਕਿਸੇ ਨਾ ਕਿਸੇ ਸਤਹ ਉੱਤੇ ਰਾਗ ਦੀ ਖਿੱਚ ਖਾਂਦੇ ਹਨ, ਉਸਦਾ ਰਸ ਮਾਣਦੇ ਹਨ ਅਤੇ ਸੰਗਤ ਕਰਦੇ ਹਨ। ਜਾਨਵਰ ਵੀ ਰਾਗ ਦਾ ਅਸਰ ਲੈਂਦੇ ਅਤੇ ਮਾਣਦੇ ਹਨ। ਜਿਹਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜਦ ਜੰਗਲ ਵਿੱਚ ਬੰਸਰੀ ਵਜਾਉਂਦੇ ਸਨ ਤਾਂ ਜੰਗਲ ਦੇ ਹਰ ਕਿਸਮ ਦੇ ਜਾਨਵਰ ਵੀ ਰਾਗ ਦੀ ਧੁਨੀ ਦੇ ਖਿੱਚੇ ਹੋਏ ਇਕੱਠੇ ਹੋ ਜਾਂਦੇ ਸਨ। ਸਰਪ ਜੈਸਾ ਜ਼ਹਿਰੀਲਾ ਜਾਨਵਰ ਵੀ ਬੀਨ ਦੇ ਰਾਗ ਦੇ ਅਸਰ ਹੇਠ ਮੋਲਣ ਲੱਗ ਪੈਂਦਾ ਹੈ। ਹਿਰਨ ਕੰਡੇ ਹੇੜੇ ਦੀ ਧੁਨੀ ਕਰਕੇ ਸੁਧ ਪੁਧ ਭੁੱਲ ਕੇ ਖਿੱਚਿਆ ਜਾਂਦਾ ਹੈ। ਇਸ ਲਈ ਰਾਗ ਵਰਗੀ ਦੈਵੀ ਦਾਤ ਦਾ ਜੀਵ ਉੱਤੇ ਇਤਨਾ ਗਹਿਰਾ ਅਸਰ ਹੁੰਦਾ ਹੈ ਕਿ ਉਸ ਨੂੰ ਆਪਣਾ ਆਪਾ ਭੁੱਲ ਜਾਂਦਾ ਹੈ ਅਤੇ ਉਹ ਰਾਗ ਦੀਆਂ ਸੂਖਮ ਤਰੰਗਾਂ ਦੀਆਂ ਲਹਿਰਾਂ ਉੱਤੇ ਉਡਾਰੀਆਂ ਲਾਉਣ ਲੱਗ ਪੈਂਦਾ ਹੈ ਅਤੇ ਇਲਾਹੀ ਛੋਹ ਪ੍ਰਾਪਤ ਕਰਦਾ ਹੈ। ਸੋ ਰਾਗ ਇਲਾਹੀ ਮੰਡਲ ਦੀ ਵਸਤੂ ਹੈ। ਇਸ ਲਈ ਇਸ ਵਿੱਚ ਦਾਮਨਿਕ ਸ਼ਕਤੀ ਵੀ ਕੰਮ ਕਰਦੀ ਹੈ, ਜਿਸ ਦੇ ਅਸਰ ਹੇਠ ਜੀਵ ਆਪਣਾ ਆਪਾ ਭੁੱਲ ਜਾਂਦੇ ਹਨ, ਬਿਸਮਾਦ ਹੋ ਜਾਂਦੇ ਹਨ, ਆਤਮਕ ਮੰਡਲਾਂ ਵਿੱਚ ਉਡਾਰੀ ਲਾਉਂਦੇ ਹਨ, ਆਤਮਕ ਛੋਹ ਪ੍ਰਾਪਤ ਕਰਦੇ ਹਨ, ਰਹੱਸਮਈ ਭਾਵਨਾ ਵਿੱਚ ਤਾਰੀਆਂ ਲਾਉਂਦੇ ਹਨ। ਬਿਨ ਬੱਦਲ ਵਰਖਾ ਹੋ ਸਕਦੀ ਹੈ ਰਾਗ ਦੁਆਰਾ, ਬਿਨ ਬਾਲਣ ਅੱਗ ਲੱਗ ਸਕਦੀ ਹੈ, ਲੋਹਾ ਤੇ ਪੱਥਰ ਵੀ ਪਿਘਲ ਸਕਦੇ ਹਨ ਆਦਿ ਇਸ ਤਰ੍ਹਾਂ ਦੇ ਅਨੇਕਾਂ ਕਰਿਸ਼ਮੇ ਵਰਤਦੇ ਹਨ। ਇਸੇ ਕਾਰਨ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਰਾਗਾਂ ਵਿੱਚ ਅਲਾਪਿਆ ਹੈ ਅਤੇ ਸਾਨੂੰ ਵੀ ਰਾਗਾਂ ਵਿੱਚ ਕੀਰਤਨ ਕਰਨ ਦਾ ਤਾਕੀਦੀ ਹੁਕਮ ਹੈ। ਧਿਆਨ ਦੇਣਾ ਜੀ, ਸਾਨੂੰ ਵੀ ਰਾਗਾਂ ਵਿੱਚ ਕੀਰਤਨ ਕਰਨ ਦਾ ਤਾਕੀਦੀ ਹੁਕਮ ਹੈ। ਇਸ ਰਾਗ ਅਥਵਾ ਧੁਨੀ ਦੇ ਦੋ ਸਰੂਪ ਹਨ, ਅਨਹਦ ਰਾਗ ਅਥਵਾ ਅਨਹਦ ਧੁਨੀ। ਇਹ ਆਤਮਕ ਮੰਡਲ ਵਿੱਚ ਅਨਹਦ ਸ਼ਬਦ ਦੁਆਰਾ ਸਦੀਵ ਵੱਜਦੀ ਰਹਿੰਦੀ ਹੈ, ਏਕ ਸਰੂਪ ਹੈ। ਘਟ ਘਟ ਵਾਜੈ ਕਿੰਗਰੀ ਅਨਦਿਨ ਸ਼ਬਦ ਸੁਭਾਏ, ਅਨਹਦ ਸ਼ਬਦ ਵਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਤੈ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਅਨਹਦ ਰੁਣ ਚੁਣਕਾਰ ਸਦਾ ਤੁਨ ਨਿਰਭਉ ਕਹਿ ਕਰਵਾਏਂਦਾ। ਇਹ ਆਤਮਕ ਅਬੋਲ ਬੋਲੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਅਤ ਸੂਖਮ ਆਤਮਕ ਮੰਡਲ ਦੀ ਵਸਤੂ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਸੁਣੀ ਅਤੇ ਮਾਣੀ ਜਾ ਸਕਦੀ ਹੈ। ਸੋ ਜਦ ਸਾਡਾ ਦੈਵੀ ਮਨ ਇਸ ਅਨਹਦ ਰਾਗ ਜਾਂ ਧੁਨੀ ਨੂੰ ਅਨੁਭਵ ਕਰਦਾ ਹੈ ਤਾਂ ਉਸ ਅਨਹਦ ਰਾਗ ਜਾਂ ਧੁਨੀ ਨਾਲ ਸੰਗਤ ਕਰਦਾ ਹੈ, ਉਸਦਾ ਰਸ ਮਾਣਦਾ ਹੈ ਅਤੇ ਬਿਸਮਾਦ ਹੁੰਦਾ ਹੈ। ਸੋ ਅੰਦਰਲਾ ਅਨਹਦ ਰਾਗ ਤਾਂ ਆਪੋ ਸਹਿਜ ਸੁਭਾਏ ਲਗਾਤਾਰ ਇਲਾਹੀ ਹੁਕਮ ਵਿੱਚ ਵੱਜਦਾ ਰਹਿੰਦਾ ਹੈ ਅਤੇ ਇਸ ਲਈ ਕੋਈ ਸਾਜ਼ ਜਾਂ ਗਵੱਈਏ ਦੀ ਲੋੜ ਨਹੀਂ। ਅਣਮਲਿਆ ਮੰਡਲ ਵਾਜੈ ਬਿਨ ਸਾਵਣ ਕਣ ਹਰਗਾਜੈ, ਵਿਣ ਵਜਾਈ ਕਿੰਗਰੀ ਵਾਜੈ, ਜੋਗੀ ਸਾ ਕਿੰਗਰੀ ਵਜਾਏ। ਤੇ ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੇ ਥੁੱਲੇ ਕੰਨਾਂ ਨੂੰ ਸਿਰਫ ਬਾਹਰਲੇ ਰਾਗ ਦੀ ਟੂੰ ਤਾਂ ਹੀ ਸੁਣਾਈ ਦਿੰਦੀ ਹੈ ਅਤੇ ਇਸੇ ਵਿੱਚ ਹੀ ਸਾਡਾ ਮਨ ਮਸਤ ਹੋ ਜਾਂਦਾ ਹੈ। ਇਹ ਰਾਗ ਦਾ ਬਾਹਰਲਾ ਸਰੂਪ ਦੂਸਰਾ ਸਰੂਪ ਹੈ ਜੋ ਅੰਦਰਲੇ ਅਨਹਦ ਰਾਗ ਦਾ ਅਕਸ਼ ਜਾਂ ਪ੍ਰਤੀਬਿੰਬ ਹੈ, ਜਿਸ ਦੀਆਂ ਕਈ ਕਿਸਮਾਂ ਦੀਆਂ ਤਰੰਗਾਂ ਨੂੰ ਨਿਖੇੜ ਕੇ ਰਾਗਾਂ ਦੇ ਕਈ ਨਾਮ ਰੱਖੇ ਗਏ ਹਨ, ਜਿਵੇਂ ਕਿ ਸ੍ਰੀ ਰਾਗ, ਸੋਰਠ ਰਾਗ, ਆਸਾ ਰਾਗ, ਰਾਮਕਲੀ ਰਾਗ ਆਦਿ। ਬਾਹਰਲੇ ਰਾਗ ਦੀਆਂ ਕਈ ਚੰਗੀਆਂ ਮਾੜੀਆਂ ਭਾਵਨਾਵਾਂ ਨਾਲ ਗਾਏ ਜਾਂਦੇ ਹਨ ਇਹ ਬਾਹਰਲੇ ਰਾਗ, ਜਿਵੇਂ ਕਿ ਹਰੀ ਦੇ ਗੁਣ ਗਾਉਣ ਲਈ, ਆਪਣੇ ਮਨ ਪਰਚਾਉਣ ਲਈ, ਨੀਵੀਆਂ ਰੁਚੀਆਂ ਦੀ ਉਕਸਾਹਟ ਲਈ, ਫਿਲਮੀ ਗਾਣਿਆਂ ਲਈ, ਮਾਇਆ ਕਮਾਉਣ ਲਈ, ਲੋਕਾਂ ਨੂੰ ਰਜਾਉਣ ਲਈ ਅਤੇ ਵਾਹ ਵਾਹ ਅਖਵਾਉਣ ਲਈ। ਸੋ ਜਦ ਅਸੀਂ ਇਹਨਾਂ ਰਾਗਾਂ ਦੁਆਰਾ ਹਰੀ ਦੇ ਗੁਣ ਗਾਉਂਦੇ ਹਾਂ ਤਾਂ ਰਾਗ ਸਤਸੰਗ ਕਰਨ ਦਾ ਇੱਕ ਸੋਹਣਾ ਵਸੀਲਾ ਬਣ ਜਾਂਦਾ ਹੈ। ਇਸ ਤਰ੍ਹਾਂ ਰਾਗ ਦੁਆਰਾ ਹਰੀ ਦੇ ਗੁਣ ਗਾਉਣੇ ਪਰਮਾਰਥ ਦਾ ਸਭ ਤੋਂ ਸੌਖਾ, ਕਾਰਗਰ, ਰਸਦਾਇਕ, ਰਹੱਸਮਈ ਸਾਧਨ ਹੋ ਜਾਂਦਾ ਹੈ। ਗੌੜੀ ਰਾਗ ਸੁਲੱਖਣੀ ਜੇ ਖਸਮੇ ਚਿੱਤ ਕਰੇ, ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ, ਤਨ ਸੋ ਰਾਗ ਸੁਰੰਗਣੇ ਅਲਾਪਤ ਸਭ ਤਿਖ ਜਾਏ, ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾ। ਦੂਜੇ ਪਾਸੇ ਜੇ ਅਸੀਂ ਰਾਗ ਨੂੰ ਕਿਸੇ ਸਵਾਰਥ ਲਈ, ਮਾਇਆ ਲਈ ਅਥਵਾ ਨੀਵੀਆਂ ਰੁਚੀਆਂ ਦੀ ਉਕਸਾਹਟ ਲਈ ਜਾਂ ਫਿਲਮੀ ਗਾਣਿਆਂ ਵਗੈਰਾ ਲਈ ਵਰਤਦੇ ਹਾਂ ਤਾਂ ਇਸ ਰੱਬੀ ਦਾਤ ਦੀ ਕੁਵਰਤੋਂ ਕਰਦੇ ਹਾਂ। ਇਸ ਤਰ੍ਹਾਂ ਰਾਗ ਨੂੰ ਨੀਵੀਆਂ ਭਾਵਨਾਵਾਂ ਦੀ ਪੂਰਤੀ ਲਈ ਵਰਤਣਾ ਕੁਸੰਗਤ ਕਰਨਾ ਹੈ, ਜੋ ਸਾਡੇ ਆਤਮ ਪੰਧ ਵਿੱਚ ਹਾਨੀਕਾਰਕ ਅਤੇ ਪਿਛਾਉਂ ਖਿੱਚੂ ਹੈ। ਗੀਤ ਰਾਗ ਕੰਤਾਲ ਸੇ ਪੂਰੇ, ਤ੍ਰੈ ਗੁਣ ਉਪਜੈ ਬਿਨ ਸਹਿ ਦੂਰੇ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨਾ ਪਾਏ, ਰਾਗ ਨਾਦ ਮਨ ਦੂਜੇ ਪਾਏ, ਅੰਤਰ ਕਪਟ ਮਹਾ ਦੁਖ ਪਾਏ। ਗੁਰਬਾਣੀ ਵਿਚਾਰ ਦੀ ਲੜੀ ਦੇ ਲੇਖ ਨੰਬਰ 6 ਵਿੱਚ ਰਾਗ ਨਾਦ ਧੁਨੀ ਬਾਬਤ ਖੋਲ ਕੇ ਵਿਆਖਿਆ ਕੀਤੀ ਗਈ ਹੈ। ਸੋ ਇਹ ਤਾਂ ਸੀ ਰਾਗ ਨਾਦ ਬਾਰੇ ਥੋੜ੍ਹੀ ਜਿਹੀ ਵਿਚਾਰ। ਹੁਣ ਸਾਡੀ ਹਾਲਤ ਅੱਜ ਕੱਲ੍ਹ ਕਿਹੋ ਜਿਹੀ ਹੈ? ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਹਵਾ ਦੁਆਰਾ ਪਾਣੀ ਵਿੱਚ ਉਪਜਦਾ ਹੈ ਪਰ ਹੁੰਦਾ ਪਾਣੀ ਦਾ ਹੀ ਰੂਪ ਹੈ, ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹਉਮੈ ਦਾ ਗਿਲਾਫ ਚੜ ਜਾਵੇ ਤਾਂ ਮਨ ਅਖਵਾਉਂਦਾ ਹੈ। ਇਲਾਹੀ ਜੋਤ ਮੈਲਹੀਣ ਅਤੇ ਨਿਰਮਲ ਹੈ ਪਰ ਇਸ ਵਿੱਚੋਂ ਉਪਜੇ ਮਨ ਉੱਤੇ ਹਉਮੈ ਦਾ ਛੋੜ ਜਾਂ ਗਿਲਾਫ ਚੜ ਜਾਵੇ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਜਿਉਂ ਜਿਉਂ ਹਉਮੈ ਵੇੜਿਆ ਮਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ ਤਿਉਂ ਤਿਉਂ ਇਸ ਨੂੰ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਜਿਵੇਂ ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ ਤਾਂ ਕਮਰੇ ਦੀ ਨਿਰਮਲਤਾ ਨੂੰ ਧੂੰਆਂ ਛੋਹ ਜਾਂਦਾ ਹੈ, ਤੇ ਜੇਕਰ ਰੋਜ਼ ਦੇ ਰੋਜ਼ ਧੂੰਆਂ ਉਸ ਕਮਰੇ ਦੇ ਵਿੱਚ ਦੀ ਲੰਘਦਾ ਰਹੇ ਤਾਂ ਉਹ ਕਮਰਾ ਮੈਲਾ ਹੋ ਜਾਂਦਾ ਹੈ। ਇਸੇ ਲਈ ਰਸੋਈ ਹਮੇਸ਼ਾ ਮੈਲੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡਾ ਮਨ ਅਤ ਚੰਚਲ ਅਤੇ ਚਲਾਏਮਾਨ ਹੈ, ਜਿਸ ਵਿੱਚੋਂ ਖਿੰਨ ਖਿੰਨ ਪਲ ਪਲ ਅਨੇਕਾਂ ਖਿਆਲ, ਵਲਵਲੇ, ਭਾਵਨਾਵਾਂ ਆਦਿ ਉਪਜਦੇ ਹਨ ਅਤੇ ਆਪਣੀ ਰੰਗਤ ਜਾਂ ਮੈਲ ਦੀ ਛੋਹ ਮਨ ਉੱਤੇ ਲਾ ਜਾਂਦੇ ਹਨ। ਕੋਈ ਨਿੱਕਾ ਤੋਂ ਨਿੱਕਾ ਖਿਆਲ ਵੀ ਜਿਹੜਾ ਸਾਡੇ ਮਨ ਵਿੱਚ ਦੀ ਲੰਘਦਾ ਹੈ ਉਹ ਆਪਣੀ ਛੋਹ ਜਾਂ ਦਾਗ ਸਾਡੇ ਮਨ ਉੱਤੇ ਲਾ ਦਿੰਦਾ ਹੈ। ਸੋ ਸਾਡਾ ਹੋਮੇ ਵਿੜਿਆ ਮਨ ਸਾਰਾ ਦਿਨ ਤਾਂ ਮਾਇਆ ਵਿੱਚ ਵਿਚਰਦਾ ਹੈ, ਇਸ ਲਈ ਸਾਡੇ ਖਿਆਲ, ਵਲਵਲੇ ਅਤੇ ਭਾਵਨਾਵਾਂ ਅਕਸਰ ਮੈਲੀਆਂ ਆਉਂਦੀਆਂ ਹਨ। ਇਹਨਾਂ ਮੈਲੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੇ ਮਨ ਦੀਆਂ ਰੁਚੀਆਂ, ਭਾਵਨਾਵਾਂ, ਸਾਡੀਆਂ ਆਦਤਾਂ ਅਤੇ ਆਚਰਣ ਵੀ ਮੈਲਾ ਹੋ ਜਾਂਦਾ ਹੈ, ਜੋ ਸਹਿਜੇ ਸਹਿਜੇ ਅਭਿਆਸ ਨਾਲ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ ਅਤੇ ਅਸੀਂ ਮੋਹ ਮਾਇਆ ਦੇ ਖਲਜਗਨ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋ, ਹੋਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ, ਪੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤੈਂ ਤੈਂ ਆਪ ਮੰਦਾਇਓ। ਇਹ ਮਨ ਤੰਦਾ ਬਾਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ। ਸੋ ਉੱਪਰਲੀ ਇਸ ਵਿਚਾਰ ਤੋਂ ਸਪਸ਼ਟ ਹੈ ਕਿ ਹੋਮੈ ਦੀ ਭਾਵਨਾ ਨਾਲ, ਮਾਇਕੀ ਮੰਡਲ ਵਿੱਚ ਵਿਚਰਣ ਨਾਲ, ਨੀਵੇਂ ਖਿਆਲਾਂ ਦੀ ਛੋਹ ਨਾਲ, ਨੀਵੀਆਂ ਰੁਚੀਆਂ ਦੀ ਸੰਗਤ ਨਾਲ, ਮੈਲੇ ਵਲਵਲਿਆਂ ਦੀ ਰੰਗਤ ਨਾਲ ਅਤੇ ਅਸੂਰੀ ਮਾਇਕੀ ਕਰਮਾਂ ਨਾਲ ਸਾਡਾ ਮਨ ਨਿਤਾਂ ਪ੍ਰਤੀ ਮੈਲਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਕਈਆਂ ਜਨਮਾਂ ਤੋਂ ਅਸੀਂ ਆਪਣੇ ਮਨ ਨੂੰ ਮੈਲਾ ਕਰਦੇ ਆਏ ਹਾਂ ਅਤੇ ਹੁਣ ਵੀ ਮੈਲਾ ਕਰੀ ਜਾਂਦੇ ਹਾਂ। ਇੱਕ ਤਾਂ ਕਈਆਂ ਜਨਮਾਂ ਤੋਂ ਮੈਲਾ ਕਰਦੇ ਆਏ ਹਾਂ ਮਨ ਨੂੰ, ਦੂਸਰਾ ਹੁਣ ਵੀ ਮੈਲਾ ਕਰੀ ਜਾਂਦੇ ਹਾਂ। ਜਗ ਹੋਂ ਮੈਂ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ। ਹੋਮੇ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆ। ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋ ਚਲਿਆ ਲਾਏ। ਹੋਮੇ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁੱਖ ਪਾਏ। ਸੋ ਸਾਡੇ ਮਨ ਦੀ ਇਹ ਮਲੀਨ ਹਾਲਤ ਹੋਮੇ ਦੇ ਭਰਮ ਭੁਲਾਵੇ ਵਿੱਚ ਨੀਵੇਂ ਖਿਆਲਾਂ ਨੀਵੇਂ ਵਲਵਲੇ ਮਲੀਨ ਭਾਵਨਾਵਾਂ ਮਲੀਨ ਰੁਚੀਆਂ ਮਾਇਕੀ ਨਿਸ਼ਚੇ ਮਾਇਕੀ ਕਰਮ ਕਾਂਡਾਂ ਦੀ ਛੋਹ ਇਹਨਾਂ ਦੇ ਮੇਲ ਸੰਗਤ ਸੰਗ ਤੇ ਅਭਿਆਸ ਦੁਆਰਾ ਹੀ ਹੋ ਰਹੀ ਹੈ। ਮਨਮੁਖ ਮੈਲੇ ਮਲ ਪਰੇ ਹੋਮੇ ਤ੍ਰਿਸ਼ਨਾ ਵਿਕਾਰ, ਮਨ ਮੈਲਾ ਹੈ ਦੂਜੇ ਪਾਏ ਮੈਲਾ ਚੋਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ। ਜਿਵੇਂ ਸ਼ਰਾਬੀ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਤੇ ਹਾਨੀਕਾਰਕ ਅਸਰ ਉਸ ਦੇ ਆਪਣੇ ਸਮੁੱਚੇ ਜੀਵਨ ਉੱਤੇ ਪੈਂਦਾ ਹੈ। ਸ਼ਰਾਬੀ ਜਦ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਇੱਕ ਤਾਂ ਉਸਦਾ ਅਸਰ ਉਸਦੇ ਆਪਣੇ ਜੀਵਨ ਉੱਤੇ ਪੈਂਦਾ ਹੈ, ਫਿਰ ਉਸਦਾ ਅਸਰ ਉਸਦੇ ਪਰਿਵਾਰ ਉੱਤੇ ਉਸਦੇ ਸੰਬੰਧੀਆਂ ਅਤੇ ਸਾਥੀਆਂ ਉੱਤੇ ਵੀ ਪੈਂਦਾ ਹੈ, ਫਿਰ ਆਸੇ ਪਾਸੇ ਦੇ ਵਾਤਾਵਰਨ ਉੱਤੇ ਵੀ ਉਸਦਾ ਅਸਰ ਪੈਂਦਾ ਹੈ, ਸਮਾਜ ਉੱਤੇ ਅਸਰ ਪੈਂਦਾ ਹੈ, ਉਸਦੇ ਪਰਮਾਰਥ ਉੱਤੇ ਅਸਰ ਪੈਂਦਾ ਹੈ, ਸਾਰੀ ਦੁਨੀਆਂ 'ਤੇ ਅਸਰ ਪੈਂਦਾ ਹੈ ਅਤੇ ਅਗਲੇ ਜਨਮਾਂ ਵਿੱਚ ਵੀ ਇਹ ਅਸਰ ਉਸਦੇ ਨਾਲ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ ਇਹ ਮਲੀਨ ਵਲਵਲੇ ਅਤੇ ਨਿਸ਼ਚੇ ਇਹ ਜਿਹੜੇ ਮਲੀਨ ਕਰਮ ਅਸੀਂ ਕਰਦੇ ਹਾਂ ਇਹਨਾਂ ਦਾ ਅਸਰ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਹੀ ਨਹੀਂ ਪੈਂਦਾ ਬਲਕਿ ਸਾਡੇ ਵਾਤਾਵਰਣ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਅਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਹਾਂਜੀ ਇਹ ਮਨ ਦੀ ਮਲੀਨ ਹਾਲਤ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦੀ ਹੈ। ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ ਜਿਉਂਦੇ ਜਾਗਦੇ ਕੰਪਿਊਟਰ ਹਨ। ਇਹਨਾਂ ਮਾਨਸਿਕ ਕੰਪਿਊਟਰਾਂ ਵਿੱਚ ਜੋ ਜੋ ਅੰਕੜੇ ਅਥਵਾ ਚੰਗੇ ਮਾੜੇ ਖਿਆਲ ਵਲਵਲੇ ਭਾਵਨਾਵਾਂ ਅਤੇ ਕਰਮ ਆਦਿ ਪਾਉਂਦੇ ਹਾਂ ਉਹਨਾਂ ਦੇ ਅਕਸ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋਂ ਨਾਲ ਸਾਡੇ ਮਨ ਉੱਤੇ ਪੈਂਦਾ ਰਹਿੰਦਾ ਹੈ ਅਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ ਵਲਵਲਿਆਂ ਅਤੇ ਕਰਮਾਂ ਦੀ ਛੋਹ ਅਕਸ ਮੇਲ ਜਾਂ ਸੰਗਤ ਉੱਤੇ ਨਿਰਭਰ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਇ, ਤਨਕ ਹੀ ਜਾਮਨ ਕੈ ਦੂਧ ਦਤ ਹੋਤ ਜੈਸੇ, ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ, ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ, ਤਨਕ ਚਿਰੰਗ ਪਰ ਭਸਮ ਹੋਏ ਸਮਾਤ ਹੈ, ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸ਼ ਕਾਲ, ਤਨਕ ਹੀ ਅੰਮ੍ਰਿਤ ਕੈ ਅਮਰ ਹੋਏ ਗਾਤ ਹੈ, ਸੰਗਤ ਅਸਾਧ ਸਾਧ ਗਨ ਕਾ ਵਿਵਾਦ ਤਾਂ ਜਿਉਂ, ਤਨਕ ਮੈਂ ਉਪਕਾਰੋ ਵਿਕਾਰ ਕਾਤ ਹੈ। ਸੋ ਅਸੀਂ ਸਾਰੇ ਜੀਵ ਖਿਆਲਾਂ ਅਤੇ ਵਲਵਲਿਆਂ ਦੇ ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਾ ਉੱਤੇ ਆਪਣੀ ਵਾਈਬ੍ਰੇਸ਼ਨਸ ਦੁਆਰਾ ਇੱਕ ਦੂਜੇ ਉੱਤੇ ਅਕਸ ਪਾਉਂਦੇ ਹਾਂ, ਸਾਡੀ ਛੋਹ ਲੱਗਦੀ ਹੈ, ਮੇਲ ਕਰਦੇ ਹਾਂ, ਸੰਗ ਕਰਦੇ ਹਾਂ ਅਤੇ ਰੰਗਤ ਲੈਂਦੇ ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਅਤੇ ਸਾਡੀ ਵਿਲੱਖਣ ਅਤੇ ਅਡਰੀ ਸ਼ਖਸੀਅਤ ਅਤੇ ਪ੍ਰਾਲਬਧ ਘੜੀ ਜਾਂਦੀ ਹੈ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਮਸਤਕ ਲਿਖਿਆੜਾ ਲੇਖ ਪੂਰਬ ਕਮਾਇਆ ਜੀਓ, ਲੇਖ ਨਾ ਮਿੱਟਈ ਪੂਰਬ ਕਮਾਇਆ, ਕਿਆ ਜਾਣਾ ਕਿਆ ਹੋ ਸਕੇ, ਲੇਖਾ ਲਿਖਿਆ ਮਨ ਕਹਿ ਪਾਏ। ਸੋ ਉੱਪਰਲੀ ਸਾਰੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ ਕਿ ਹੋਮੇ ਦੀ ਟੀੜਤਾ ਨਾਲ ਮਾਇਆ ਦੇ ਜਾਲ ਭਰਮ ਭੁਲੇਖੇ ਇਹਨਾਂ ਪੰਜਾਂ ਦੀਆਂ ਵਾਸ਼ਨਾਵਾਂ ਅਸਰ ਦੇ ਅਸਰ ਹੇਠ ਸੰਗਤ ਜਾਂ ਕੁਸੰਗਤ ਕਰਨ ਨਾਲ ਆਪਣੇ ਆਸੇ ਪਾਸੇ ਦੇ ਵਾਤਾਵਰਣ ਵਿੱਚ ਵਿਚਰਨ ਨਾਲ ਮਾਨਸਿਕ ਤਰੰਗਾਂ ਨਾਲ ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਚ ਪਲਚ ਕੇ ਨਰਕਮਈ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆਂ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ ਹੈ। ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁੱਖ ਹੋ ਕੇ ਜੀਵ ਮਾਨਸਿਕ ਤੌਰ 'ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਪਰਮਾਤਮਾ ਨੂੰ ਭੁਲਾ ਕੇ ਜੀਵ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ। ਜੀਵ ਦੀ ਇਸ ਬੇਵਸੀ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਕਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਪੰਚ ਬਿਖਾ ਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਆਰੇ, ਕਰ ਕਰ ਹਾਰਿਓ ਅਨਕ ਬਹੁ ਪਾਂਤੀ, ਛੋੜੇ ਕਤ ਹੋਣਾ। ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੇ ਹਾਲਾ, ਜਿਮੀ ਨਾਈ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ। ਐਸੀ ਨਿਰਬਲਤਾ ਤੇ ਬੇਵਸੀ ਵਿੱਚ ਦੁਖੀ ਹੋ ਕੇ ਜੀਵ ਧਰਮ ਦਾ ਆਸਰਾ ਲੈਂਦਾ ਹੈ, ਪਰ ਚੂੰਕਿ ਮਨ ਮਲੀਨ ਹੈ, ਇਹ ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਚਰੋਖੇ ਵਿੱਚ ਦੀ ਦੇਖਦਾ ਹੈ, ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਵਰਤਦਾ ਹੈ। ਸੋ ਇਸ ਬੇਵਸੀ ਵਿੱਚ ਇਨਸਾਨ ਅਖੋਤੀ ਸਾਧਾਂ ਸੰਤਾਂ ਅਥਵਾ ਅਖੋਤੀ ਸੰਗਤ ਵੱਲ ਮੂੰਹ ਮੋੜਦਾ ਹੈ। ਇਹ ਅਖੋਤੀ ਧਾਰਮਿਕ ਆਗੂ ਆਪ ਵੀ ਫੋਕੇ ਕਰਮ ਕਾਂਡਾਂ ਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਹੁੰਦੇ ਹਨ ਅਤੇ ਲੋੜਵੰਦ ਜਗਿਆਸੂਆਂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮ ਕਾਂਡ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਪੰਬਲ ਪੂਸਿਆਂ ਵਿੱਚ ਪੈ ਕੇ ਭਟਕਦੇ ਫਿਰਦੇ ਹਨ। ਕਈ ਵਾਰੀ ਇਹਨਾਂ ਮਾਏ ਵੇੜੇ ਜਗਿਆਸੂਆਂ ਦਾ ਦਿਲ ਟੁੱਟ ਜਾਂਦਾ ਹੈ ਅਥਵਾ ਨਿਰਾਸ਼ ਹੋ ਕੇ ਉਹ ਰੱਬ ਤੋਂ ਵੀ ਬੇਮੁੱਖ ਹੋ ਜਾਂਦੇ ਹਨ। ਕਿਰਿਆ ਚਾਰ ਕਰੇ ਖਟਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋ ਮੈਂ, ਬਿਨ ਗੁਰਬਾਜੀ ਹਾਰੀ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਹੰਗ ਅਦਕ ਅਹੰਗ ਬੁਧਬਾ ਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀ ਜੈ ਬੁੱਧ ਵਿਵੇਕਾ। ਰਹਾਓ ਜੇ ਤੇਰੇ ਤੀਰਥ ਨਾ ਆਏ, ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੇ, ਮਨ ਹੱਠ ਜੋ ਕਮਾਵੇ, ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ, ਮਾਇਆ ਰੇ ਤਾਰੀ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਸੋ ਇਹੋ ਜੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹੋਮੇ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁਝਦੀ ਅਤੇ ਸ਼ਾਂਤੀ ਨਹੀਂ ਆਉਂਦੀ। ਪਰ ਫਿਰ ਵੀ ਡੁੱਬਤੇ ਕੋ ਤਿਣਕੇ ਕਾ ਸਹਾਰਾ ਅਨੁਸਾਰ ਇਹ ਅਖੋਤੀ ਸੰਗਤ ਅਤੇ ਫੋਕੇ ਕਰਮ ਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸ ਵਿੱਚ ਹੀ ਮਸਤ ਰਹਿੰਦੇ ਹਨ। ਹਾਂਜੀ, ਇਹੋ ਜਿਹੇ ਜਗਿਆਸੂ ਜਦ ਸੰਗਤ ਕਰਦੇ ਵੀ ਹਨ ਤਾਂ ਅਖੋਤੀ ਸਾਧਕਾਂ ਦੀ, ਅਖੋਤੀ ਸੰਗਤ ਜਿਸ ਵਿੱਚ ਨਾਮ ਦੀ ਕਣੀ ਨਾ ਹੋਵੇ। ਸੋ ਐਸੀ ਸੰਗਤ ਵਿੱਚ ਭਾਵੇਂ ਸਾਰੀ ਉਮਰ ਕਰਦੇ ਉਹਨਾਂ ਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਪਰ ਫਿਰ ਵੀ ਕਰੀ ਜਾਂਦੇ ਹਨ ਅਤੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਨ ਕਿ ਅਸੀਂ ਸੰਗਤ ਕਰਦੇ ਹਾਂ। ਸੋ ਇਹੋ ਕਾਰਨ ਹੈ ਕਿ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਅਤੇ ਅਖੋਤੀ ਸੰਗਤ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਅਤੇ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਜਦੇ ਹੋਏ ਨਰਕੀ ਜੀਵਨ ਭੋਗਦੇ ਹਨ। ਸੋ ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਆਉਂਦਾ, ਗੁੱਸਾ ਬਹੁਤ ਆਉਂਦਾ ਹੈ, ਲਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੇ ਗਿਲੇ ਬਹੁਤ ਉਪਜਦੇ ਹਨ, ਵੈਰ ਵਿਰੋਧ ਵਿੱਚ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੰਗਤ ਵਿੱਚ ਓਪਰਾ ਜਿਹਾ ਰਸ ਆਉਂਦਾ ਹੈ ਤੇ ਮਗਰੋਂ ਉਹੀ ਹਾਲ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈਆਂ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਲੱਥ ਪੱਥ ਹੋ ਕੇ ਧਸ ਕੇ ਵਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਜਾਂ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁਖ ਅਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਆਪੂ ਸਹੇੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ, ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਕ ਟੇਕ, ਕੋਈ ਸਹਾਰਾ, ਕੋਈ ਜੀਵਨ ਸੇਧ ਹੀ ਨਹੀਂ ਮਿਲਦੀ ਅਤੇ ਨਾ ਹੀ ਕਮਜ਼ੋਰ ਮਨ ਵਿੱਚ ਕੋਈ ਉਚੇਰਾ, ਕੋਈ ਚੰਗੇਰਾ, ਕੋਈ ਸੁਨੇਰਾ ਆਤਮਕ ਸਾਹਸ ਜਾਂ ਚਾਓ ਜਾਂ ਰਹੱਸਮਈ ਉਦਮ ਹੀ ਉਪਜਦਾ ਹੈ। ਸੋ ਇਨਸਾਨ ਦੀ ਐਸੀ ਤਰਸਯੋਗ ਬੇਵਸੀ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤਰੁੱਠ ਕੇ ਆਪਣਾ ਆਤਮਕ ਬਿਰਧ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕੀਤੀ ਹੈ। ਸੁਣੋ ਬੇਨੰਤੀ ਠਾਕਰ ਮੇਰੇ, ਜੀ ਜੰਤ ਤੇਰੇ ਤਾਰੇ, राख पैज नाम अपने की करन करावन हार। प्रभ जीओ खसमाना कर प्यारे बुरे पले हम थारे। जगत जलंदा रख ले अपनी कृपा तार, जित द्वारे उबरे ते तैले ओ बार। सबे जी समाल अपनी मेहर कर। सो इंसान माया वेड़े मन नाल जद कोई चंगे कर्म भी करदा है ता ओ भी होमे दे आधार ते करदा है। इसलिए होमे वेड़े इंसान दे सारे कर्म धर्म पाठ पूजा आदि रुखे सुके फोके नेफल होंदे हन जो अजाई जांदे हन। अते इंसान दी मानसिक अवस्था उथे दी उथे रहंदी है, बल्कि रोज ब रोज निगर दी जांदी है, होर एठां वल जांदी है। कोट कर्म करे हों तारे, श्रम पावे सगले बिरथारे। सिद्धा के आसन जे सिखे इंद्री वस कर कमाए, मन की मैल न उतरे हो मैं, मन की मैल न उतरे हो मैं मैल न जाए। पूजा अर्चा बंधन डंडोत खट कर मारत रहता, हों हों करत बंधन में परया न मिलिया ए जुगता। जोग सिद्ध आसन चौरासी ए भी कर कर रहा, वडी आर जा फिर जन्मे हर सियो संग न गया। तीर्थ व्रत अरदान कर मन में तरे गुमान, नानक ने फल जात है ज्यो कंजुर स्नान। सो उपरली विचार दा सिटा ए है कि होमे वड़िया इंसान माया विच विचरदिया होया माई की खिच नाल हेठां रसातल वल अनजाने ही मलो मली रुड़िया जाए। ये साड़ी हालत, मन मलीन हो चुकया है, रब नाल टुट के कमजोर हो चुकया है, बाणी सिमरन विच मन टिकदा नहीं, ते जो भी कर्म करदे हां सब होमे विच आउंदे हन। इसे कारण साडे पाठ पूजा कर्म धर्म सब व्यर्थ जांदे हन। साड़ी हालत एहो जिही है जिवें दलदल विच जे कोई फस जावे तां ओह अनजाणे ही हेठां वल निगरदा जांदा है। जे कोई हाथ पैर मार के निकलण दी कोशिश करदा है तां ओह होर भी खुबदा जांदा है। इसे तरह इंसान माई की दलदल अथवा माई की बिखम सोख सागर विच फस के अपने आप निकल नहीं सकदा। क्यों? दलदल विच जितना हाथ पैर मार के अपने नूं कोशिश करिए बाहर निकलण दी, ओह होर ही फसदा है। इसे तरह इंसान माई की दलदल अथवा माई की बिखम सोख सागर विच फस के अपने आप निकल नहीं सकदा, क्योंकि वह माया दी खिच दी शक्ति नालों बहुत ज्यादा कमजोर होंदा है। ते जे कोई उदम भी करदा है तो उदम भी निष्फल जांदे हैं। पाए ठगोली सब जग मोया, ब्रह्मा विष्ण महादेव मोया, वर्त नेम कर थाके पुने चरना, तर तीरथ पवे सब तरना। माया मोह सबो जग बादा, होमे पचे मनमुख मूरा खा। इन माया जगदीश गुसाई, तुमरे चरण बिसारे, किंचित प्रीत न उपजे जन को, जन कहां करे विचारे। बलवंत व्याप रही सब मही, मोहनी मोहत रहे न होरी, साधक सिद्ध सगल की प्यारी, तुटे न कहूं की तोरी। सो इस दलदल विचों सानू ओ कट सकदा है जड़ा आप दलदल तो बार होवे, ते जिस विच सानू खिचण दी शक्ति भी होवे। सो इस मायकी परमगढ़ दी दलदल विचों निकलण दा इको एक साधन है, वो शक्तिशाली कौन हन? गुरमुख जन, साध संगत। साध संगत पै परम मिटाया, संत संग हर मन वसै, दुख दर्द हनेरा परम नसै। अंचल गय के साध का तरणा ए संसार, साध संग मिटे परम अंधारे, नानक मेली सिरजन हारे। साध जना के संग पव जल तारियन, ए जग जलता देख के भज पे हर शरणाई राम। ज्ञान ध्यान किच करम न जाना, नाहिन निर्मल करणी, साध संगत के अंचल लावो, बिखम न दी जाए तरणी। साध संग मिटे पे परमा, अमृत हर हर रसन पने। ये साध संगत जिन्ने भी गुण दसे गए हन, उस साध संगत दे जिना कुल नाम दी शक्ति है, जो आप माया तो निर्लेप हन। धरती दी खिच दी शक्ति कारण पानी निमाण वल नूं रुड़दा है, पर जेकर पानी नूं उपर चाड़ना होवे तां धरती दी खिच दी शक्ति नालों ज्यादा ताकतवर शक्ति दी लोड़ पैंदी है, जिहा के मोटर पंप आदि। इसे तरह मायकी शक्ति नाल मन दियां बिरतियां नीवियां वाशनावां वल सहज ही खिचियां जा रहियां हन। सो इन्हां बिरतियां नूं वाशनावां तो उपर वल अथवा आत्मक मंडल वल मोड़न लई कोई होर दामनिक दैवी शक्ति दी लोड़ है। सो ए दामनिक दैवी शक्ति आत्मक शक्ति वाले बख्शे होए गुरमुख प्यारियां दा मेल या उना दी संगत है। सो गुरबाणी अनुसार ऐसी दैवी आत्मक शक्ति वाली जीवन दी जागदी सात संगत तो बगैर इंसान दा माइकी दलदल अथवा बिखम सागर विचों निकलना असंभव या कठिन है। साथ संगत से संग न किया बहु जोनी दुख पावे। कर हार्यो अनक बहु पांती छोड़े कथु नाई एक बात सुनता की ओटा साध संग मिट जाए। खोजत सुनी ऐ सोए साध संगत बिन तरियो न कोए। डोल महा दुख पाया बिना साधु संग बिन सत्संग सुख किने न पाया जाए पुछो वेद विचार। दूजे पासे बख्शे होए गुरमुख प्यारियां दी साथ संगत विच विचरदिया होया जीव दी बिरती दा सहजे ही माया दे परमई जादू तो छुटकारा हुंदा जांदा है अते दैवी मंडल वल खिच खान लग पैंदी है। साड़ी बिरती गुरबाणी विच इस नुक्ते नूं इउं दर्शाया गया है साधु संगत मन वसै पूरन होवै काल। साधु संग तरीजै सागर कटिया जमकी फासा जियो। जां कोरे कृपा करे जीवत सोई मरे साध संग माया तरे। साध कै संग नहीं किछ काल दर्शन पेटत होत नियाल। गही गिलान साध कै संग मन तन रातो हर कै रंग। संत संगत में होए उदार नानक पौजल उतरस पार। साध संगत नहचो है तरना मिल साधु सुख उपजै लथी सब छाई। जे लोड़ है सदा सुख पाई साधु संगत गुरै बताई। साधु संगत लग्या तरिया संसार सत्संगत सतगुरु चटसाल है जित हर गुण सिखा। हुणे सवाल पैदा हुंदा है कि साध संगत विच असर साडे मन ते किवें पैंदा है। पिछे दस्या जा चुक्या है कि रब तो शरदाहीन बेमुख मनुखां दे मन निर्बल अते चलायमान हुंदे हन क्योंकि उन्हां दी सुरती बिरती परम में झूठी माया विच गलतान होंदी है अते शरदा भावनी दियां जड़ां रब दी आत्मक धरती विच उखड़ियां आउंदियां हन। ते दूजे पासे गुरमुख प्यारे बख्शे होए महापुरखां दियां शरदा भावनी दियां सूखम जड़ां आत्मक मंडल दी धरती विच डूंघियां खुबियां आउंदियां हन जिस कारण उन्हां दे मनां नूं इन्हां दैवी जड़ां राहीं आत्मक शक्ति दी रोह मिलदी रहिंदी है तदे इना दा मन बलवान हुंदा है। सो ऐसे आत्म परायण होए बलवान मना दा असर या प्रभाव माया परायण होए निर्बल मना ते पैना सुभावक अते लाजमी है। हां जी साडा मन माया विच खिंडिया होण करके परमात्मा नूं भुलण करके बहुत कमजोर अते निर्बल है ते गुरमुख जना दा मन परमात्मा नाल जुड़िया होण करके उन्हां नूं उत्थों शक्ति मिलदी रहिंदी इस करके उन्हां दा मन अत्यंत बलवान हुंदा है। सो जद असीं इन्हां गुरमुख प्यारियां दी संगत करदे हां उन्हां दे बलवान मन नाल जद साडा निर्बल मन परसदा है तां बलवान मन दा असर निर्बल मन ते होणा लाजमी है। सो इस लई गुरबाणी इस गल दी इउं साखी भरदी है गुरमुख कोट उधार दा पाई दे नावें एक कणी। मैं मां साधु संग की सुनहो मेरे मीता मैल खोई कोट अग हरे निर्मल पै चीता। तन तन साध जिन हर प्रभ जानिया मिल साधु पतत उदरिया। मनुआ चले बो बोबित मिल साधु वसगत करिया। सो जिथे एहो जे आत्म जीवन वाले गुरमुख प्यारे बख्शे होए साध संगत या संत मंडली विच इकट्ठे होंदे हन तां संगत दी समुची आत्मक शक्ति बहुत वध के डायनमिक हो जाती है। हाँ जी एक गुरमुख प्यारा कईयां नूं तार सकदा है पर जद एक गुरमुख प्यारे साध संगत दे रूप विच इकट्ठे होंदे हन तां उस संगत दी जिहड़ी शक्ति होंदी है वह बहुत दामनिक हो जाती है। सो ऐसी सच्ची सुची शक्तिशाली आत्मक जीवन वाली संगत नूं ही साध संगत अथवा सत्संगत किया जा सकदा है जिथे आत्मक शक्ति जिसका निर्बल शरदाहीन मना उते दामनिक अते आत्मक रंग चढ़ना लाजमी है। पर इस आत्मक रंग का असर अब लाखी जग्यासुआं दी माइकी रंगण उते निर्भर है। जे मायकी रंग अत गूढ़ा होवे तां आत्म रंग दा असर घट अते सहजे सहजे चढ़दा है, ते जे मायकी रंग हल्का होवे तां आत्म रंग गूढ़ा अते छेती चढ़दा है। ते दूजे पासे तीबर आत्म भुख वाले जग्यासु दा जीवन आत्म छो लगदिया ही उलट के पलट के मनमुख तो गुरमुख बन जाता है। इसनूं फिर सरवण करना जी कि गुरमुख प्यारियां दी संगत विच साडे ते असर होंदा है, ते जरूर असर होंदा है, पर यह असर घट वध होंदा है। वो इसलिए कि जेड़ा मन तो बहुत मैला है उस ते असर बहुत घट होंदा है। ज्यों ज्यों सात संगत करी जाता है सहजे 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 उसकी मायकी रंगन कटदी है ते उसनूं रस आवण लग जाता है। ते जेड़ा मन थोड़ा घट मैला है उस ते असर थोड़ा छेती आंदा है। ते जेड़ा मन एक मन एकदम निर्मल है वो एकदम संगत कर दिया ही उलट के पलट के मन मुख तो गुरमुख बन जाता है। सो इसे करके गुरबाणी विच ये दावा कीता गया है। हाँ जी, दावा कीता गया है कि के साध संगत निहचो है तरण, साध के संग नहीं किछ काल, अंते टूटी है रिखते छूटी है, मन हर रस कूटी है, संग साधु उल्टी है। सो हां जी, जेकर संगत कर दिया होया साडा मन इकट्ठा नहीं होंदा, बदलदा नहीं, अंतरात्मे खिचिया नहीं जांदा, मैं मेरी तो ताहा नहीं उठदा, मायकी पौजल विचों निकलदा नहीं, आत्म प्रायण नहीं आउंदा, किसे रहस विच नहीं आउंदा, आत्म रंग नहीं चढ़दा, आत्म रस नहीं आउंदा, प्रेम स्वप्ना विच मस्त नहीं आउंदा, तुई विच गवाजदा नहीं, तां इह आत्म रौं तों सखड़े या नाम तो टुटे बेमुखां मनमुखां दा इकट्ठी किया जा सकदा है, साध संगत नहीं कही जा सकदी। इहो जी संगत विच की आउंदा है, माया दी सड़ियांद आउंदी है, औमें बड़का मारदी है, मैं मेरी दा बोल बाला है, खुदगर्जी दा वर्त वर्तारा है, इत्थे चौधर दी भुख है, लालच दे कुत्ते भौंकदे हन, क्रोध दे भांबड़ पड़कदे हन, रोसे गिले भरपूर हन, वह वाद विवाद आउंदे हन, वैर विरोध वधदा है, लड़ाइयां झगड़े हन, खून खराबे हन। सो ऐसे मनुखां दा मेल जिथे ये सब कुछ होंदा है एक मायकी इकट्ठ या कुछ संगत ही अखवा सकदा है, सत्संगत नहीं कह सकते। पर असी अपनी अज्ञानता विच इहो जी कुसंगत नूं ही सत्संगत या साध संगत समझ के इस विच मन दी झूठी तसल्ली करी बैठे हां अते अपने जीवन नूं गलत सेध दे रहे हां, क्योंकि इत्थे सत अथवा सच्ची आत्मक भावना दी बजाए होमें दे प्रभाव हेठ मैं मेरी खुदगर्जी ईरखा द्वैत ते वैर विरोध दा ही बोलबाला है, अते इसे नूं सत्संगत अथवा साध संगत कहना इन्हां लफ्जां दी निरादरी है। ते साकत चोर जिना नाम विसारिया मन तिन कै निकट न पेटी है, दूजे पाए दुष्टां का वासा पौंदे फिरे बो मोह प्यासा, कुसंगत बह सदा दुख पावे दुखो दुख कमाया। जिन अंदर निंदा दुष्ट है नक वड्डे नक वडाया, हर जियो तिन की संगत मत करो रख लियो हर राया। सच्ची बैसक तिना संग जिन संग जपिए ना, तिन संग संग न की चाहिए नानक जिना अपना स्वाव। सच्ची बैसक तिना संग जिन संग जपिए ना, नानक तिन संग संग न की चाहिए, तिन संग संग न की जाई नानक जिन अपना स्वाव। गुरबाणी विचार लेख नंबर 85 संगत भाग 8। ये उपदेश तो सी सानू संगत विच दृढ़ कराउण दा, भाई संगत विच आना जरूरी है, पर संगत विच आ के असी लाहा किवें लैणा है, इन्हां विचारां ते आधारित 14 लेखां दी एक लड़ी गुरमुख प्यारियां ने लिखी है संगत दे विषय ते, एक जरूरी विषय है। सो आप जी स्टाल तो ये लेख प्राप्त कर सकते हो, अपने जीवन में सेध दे सकते हो। वाहिगुरु जी का खालसा, वाहिगुरु जी की।